ਦੋਸਤੋ, ਪਿੱਛੇ ਜੇ ਇੱਕ ਅਮਰੀਕਨ ਫਿਲਮ ਦ ਮੋਨੂਮੈਂਟਸ ਮੈਨ ਦੇਖਣ ਨੂੰ ਮਿਲੀ। ਕਲਾ ਅਤੇ ਸਾਹਿਤ ਨੂੰ ਪਿਆਰ ਕਰਨ ਵਾਲੇ ਕੁਝ ਅਮਰੀਕਨ ਫੌਜੀ ਵਿਸ਼ਵ ਯੁੱਧ ਦੌਰਾਨ ਹਿਟਲਰ ਦੀਆਂ ਫੌਜਾਂ ਤੋਂ ਬਹੁਤ ਪੁਰਾਤਨ ਤਸਵੀਰਾਂ ਛਡਾਉਣ ਦੀ ਕੋਸ਼ਿਸ਼ ਕਰਦੇ ਨੇ ਅਤੇ ਫਿਲਮ ਦਾ ਨਾਇਕ ਹੈ ਉਹਦੇ 'ਚ ਜੌਰਜ ਕਲੂਨੀ, ਉਹ ਡਾਇਲੋਗ ਮਾਰਦਾ ਜੀ ਇੱਕ ਅਤੇ ਕਹਿੰਦਾ, ਇਹ ਜਿਹੜੇ ਲੋਕ ਹੁੰਦੇ ਨੇ ਲੋਕ, ਇਹ ਬੜੀ ਅਜੀਬ ਸ਼ੈ ਹੁੰਦੇ। ਇਹਨਾਂ 'ਤੇ ਬੰਬ ਸੁੱਟੋ, ਘਰਾਂ ਨੂੰ ਅੱਗ ਲਾ ਦਿਓ, ਘਰ ਢਾਹ ਦਿਓ, ਇਹਨਾਂ ਨੇ ਫੇਰ ਮੁੜੇ ਆਉਣਾ, ਘਾਹ ਵਾਂਗੂ ਉੱਗੇ ਆਉਣਾ। ਪਰ ਜੇ ਲੋਕਾਂ ਤੋਂ ਉਹਨਾਂ ਦਾ ਵਿਰਸਾ ਖੋਲੋ, ਉਹਨਾਂ ਦੀਆਂ ਪ੍ਰਾਪਤੀਆਂ ਖੋਲੋ, ਤਾਂ ਉਹ ਭੁੱਲ ਜਾਣਗੇ ਕਿ ਉਹ ਕੌਣ ਨੇ ਅਤੇ ਇੱਦਾਂ ਪ੍ਰਤੀਤ ਹੋਊ ਕਿ ਉਹ ਦੁਨੀਆ 'ਤੇ ਕਦੇ ਆਏ ਹੀ ਨਹੀਂ ਸੀ। ਸੋ ਪੁਰਾਣੇ ਪੰਜਾਬ ਨੂੰ ਸਾਂਭਣ ਦਾ ਇੱਕ ਯਤਨ ਹੋ ਰਿਹਾ। ਕੁਝ ਸਿਆਣੇ ਲੋਕਾਂ ਵੱਲੋਂ ਇੱਕ ਪ੍ਰੋਜੈਕਟ ਦਾ ਆਗਾਜ਼ ਕੀਤਾ ਗਿਆ ਅਤੇ ਉਹਦਾ ਨਾਂ ਰੱਖਿਆ ਗਿਆ ਪੰਜਾਬ ਡਿਜੀਟਲ ਲਾਇਬ੍ਰੇਰੀ। ਜਿਵੇਂ ਨਾਂ ਤੋਂ ਸਪੱਸ਼ਟ ਹੈ, ਕੰਪਿਊਟਰ ਦੇ ਯੁੱਗ 'ਚ ਪੰਜਾਬ ਦੀ ਅਮੀਰ ਧਰੋਹਰ ਦਾ ਨਵੀਨੀਕਰਨ ਕੀਤਾ ਜਾ ਰਿਹਾ ਅਤੇ ਇਸ ਸੰਬੰਧੀ ਗੱਲਬਾਤ ਕਰਨ ਲਈ ਉੱਗੇ ਪੱਤਰ ਪ੍ਰੇਰਕ, ਪੰਜਾਬੀ ਜ਼ਬਾਨ ਦੇ ਚਿੰਤਕ ਅਤੇ ਪੰਜਾਬ ਦੇ ਅਮੀਰ ਵਿਰਸੇ ਦੀ ਸਾਂਭ ਸੰਭਾਲ ਲਈ ਯਤਨਸ਼ੀਲ ਇੱਕ ਸ਼ਖਸੀਅਤ ਦਲਜੀਤ ਅਮੀ ਇਸ ਵਕਤ ਟੈਲੀਫੋਨ ਲਾਈਨ ਦੇ ਦੂਸਰੇ ਪਾਸੇ ਨੇ। ਅਮੀ ਸਾਹਿਬ, ਆਸਟ੍ਰੇਲੀਆ ਵਾਸਤੇ ਪੰਜਾਬੀ ਤੁਹਾਡਾ ਇਸਤਕਬਾਲ ਕਰਦੇ ਨੇ। ਪ੍ਰੋਗਰਾਮ 'ਚ ਸਾਂਝ ਬਣਾਉਣ ਲਈ ਤੁਹਾਡੀ ਬੜੀ ਮਿਹਰਬਾਨੀ
ਜੀ, ਤੁਹਾਡਾ ਬਹੁਤ ਸ਼ੁਕਰੀਆ
ਜੀ। ਅਤੇ ਫਿਰ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤਾਂ ਸੰਖੇਪ 'ਚ ਲਫ਼ਜ਼ਾਂ 'ਚ ਅਮੀ ਸਾਹਿਬ ਆਪਣੇ ਬਾਰੇ ਦੱਸੋ, ਪੱਤਰਕਾਰੀ ਨਾਲ ਕਦੋਂ ਅਤੇ ਕਿਹੜੇ ਅਦਾਰਿਆਂ ਨਾਲ ਜੁੜੇ ਰਹੇ ਅਤੇ ਪੰਜਾਬ ਡਿਜੀਟਲ ਲਾਇਬ੍ਰੇਰੀ ਨਾਲ ਤੁਹਾਡੀ ਸਾਂਝ ਕਿੰਨੀ ਕੁ ਪੁਰਾਣੀ?
ਜਿੱਥੇ ਤੱਕ ਕਿ ਪੱਤਰਕਾਰੀ ਨਾਲ ਮੇਰਾ ਸੰਬੰਧ ਹੈ, ਇਹ ਗੈਰ ਰਸਮੀ ਰੂਪ ਦੇ ਵਿੱਚ 1994 ਤੋਂ ਸ਼ੁਰੂ ਹੁੰਦਾ ਤੇ ਪਰ ਮੈਂ ਜ਼ਿਆਦਾਤਰ ਪੱਤਰਕਾਰੀ ਦਾ ਜਿਹੜਾ ਕੰਮ ਹੈ ਉਹ 1999 ਤੋਂ ਬਾਅਦ ਸ਼ੁਰੂ ਕੀਤਾ, ਜਦੋਂ ਮੈਂ ਵੱਖ ਵੱਖ ਅਖਬਾਰਾਂ 'ਚ ਲਿਖਣਾ ਸ਼ੁਰੂ ਕੀਤਾ ਅਤੇ ਨਾਲ ਹੀ ਮੈਂ ਪੰਜਾਬ ਬਾਰੇ ਦਸਤਾਵੇਜ਼ੀ ਫਿਲਮਾਂ ਬਣਾਉਣੀਆਂ ਸ਼ੁਰੂ ਕੀਤੀਆਂ। ਪੰਜਾਬੀ ਟ੍ਰਿਬਿਊਨ ਦੇ ਵਿੱਚ ਮੈਂ ਬਤੌਰ ਸਹਾਇਕ ਸੰਪਾਦਕ ਅਸਿਸਟੈਂਟ ਐਡੀਟਰ 3 ਸਾਲ ਕੰਮ ਕੀਤਾ, ਉਹ ਤੋਂ ਬਾਅਦ ਤੇ ਉਹ ਤੋਂ ਬਾਅਦ ਫਿਰ ਮੈਂ ਡੇ ਐਂਡ ਨਾਈਟ ਨਿਊਜ਼ ਦੇ ਉੱਤੇ ਕੰਮ ਕੀਤਾ ਬਤੌਰ ਐਡੀਟੋਰੀਅਲ ਕੰਸਲਟੈਂਟ ਤੇ ਪਿਛਲੇ ਦਿਨਾਂ ਦੇ ਵਿੱਚ ਮੈਂ ਕੁਛ ਦੇਰ ਲਈ ਕੰਮ ਕੀਤਾ ਇੱਕ ਅਮੈਰੀਕਾ ਤੇ ਕੈਨੇਡਾ ਦੇ ਵਿੱਚ ਟੈਲੀਵਿਜ਼ਨ ਚੈਨਲ ਹੈ ਗਲੋਬਲ ਪੰਜਾਬ
ਜੀ,
ਤੇ ਅੱਜ ਕੱਲ੍ਹ ਮੈਂ ਫ੍ਰੀਲਾਂਸਰ ਦੇ ਤੌਰ ਤੇ ਕੰਮ ਕਰ ਰਿਹਾ ਤੇ ਪੰਜਾਬ ਡਿਜੀਟਲ ਲਾਇਬ੍ਰੇਰੀ ਨਾਲ ਜਿਹੜਾ ਮੇਰਾ ਰਾਬਤਾ ਹੈ ਉਹ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਤਕਰੀਬਨ ਸ਼ੁਰੂ ਦੇ ਸਾਲਾਂ ਤੋਂ ਹੀ ਆ। ਜਦੋਂ ਪੰਜਾਬ ਡਿਜੀਟਲ ਲਾਇਬ੍ਰੇਰੀ ਸ਼ੁਰੂ ਹੋਈ ਉਦੋਂ ਤੇ ਮੈਂ ਨਹੀਂ ਜੁੜਿਆ ਹੋਇਆ ਸੀ, ਪਰ ਥੋੜੇ ਦਿਨਾਂ ਬਾਅਦ ਹੀ ਮੈਨੂੰ ਪਤਾ ਲੱਗ ਗਿਆ ਸੀ ਕਿ ਇਸ ਕਿਸਮ ਦਾ ਇੱਕ ਉਪਰਾਲਾ ਹੋ ਰਿਹਾ। ਉਦੋਂ ਮੈਂ ਕਦੇ ਕਦਾਈ ਉਹਨਾਂ ਕੋਲ ਜਾਂਦਾ ਸਾਂ, ਦਵਿੰਦਰਪਾਲ ਹੋਣੀ ਜਿਹੜੇ ਉਹਨਾਂ ਦੇ ਕਾਰਜਕਾਰੀ ਨਿਰਦੇਸ਼ਕ ਨੇ, ਉਹ ਮੇਰੇ ਦੋਸਤ ਨੇ ਤੇ 2005-06 ਤੋਂ ਬਾਅਦ ਮੇਰਾ ਉਹਨਾਂ ਨਾਲ ਰਾਬਤਾ ਵਧਿਆ ਤੇ ਇਸ ਦੌਰਾਨ ਮੈਂ ਕਾਫੀ ਉਹਨਾਂ ਨਾਲ ਜੁੜਿਆ ਰਿਹਾ।
ਅਮੀ ਸਾਹਿਬ, ਜਦੋਂ ਲਾਇਬ੍ਰੇਰੀ ਦਾ ਧਿਆਨ ਧਰਦੇ ਆ ਨਾ, ਅੱਖਾਂ ਮੂਹਰੇ ਇੱਕ ਤਸਵੀਰ ਆਉਂਦੀ ਆ, ਤਰਤੀਬ ਨਾਲ ਢੰਗ ਨਾਲ ਚਿਣ ਕੇ ਲਾਈਆਂ ਕਿਤਾਬਾਂ ਦੀ, ਤੇ ਜੋ ਲੋਕ ਤੁਹਾਡੀ ਪੰਜਾਬ ਡਿਜੀਟਲ ਲਾਇਬ੍ਰੇਰੀ ਬਾਰੇ ਉੱਕਾ ਹੀ ਨਹੀਂ ਜਾਣਦੇ ਉਹਨਾਂ ਨੂੰ ਜ਼ਰਾ ਦੱਸੋ ਕਿ ਉਹ ਕੀ ਸਮਝਣ ਕਿ ਤੁਸੀਂ ਕੌਣ ਲੋਕ ਹੋ ਤੇ ਕੀ ਕਰਦੇ ਹੋ।
ਦੇਖੋ, ਇਹ ਗੱਲ ਹੈ ਕਿ 2-3 ਗੱਲਾਂ ਇਸ ਮਾਮਲੇ ਦੇ ਵਿੱਚ ਸਪਸ਼ਟ ਹੋਣੀਆਂ ਜ਼ਰੂਰੀ ਨੇ ਕਿ ਜਦੋਂ ਅਸੀਂ ਅੱਜ 2014 ਦੇ ਵਿੱਚ ਗੱਲ ਕਰ ਰਹੇ ਹਾਂ ਤੇ ਇਸ ਵੇਲੇ ਜਿਹੜੀ ਕਿਤਾਬ ਦੀ ਜਿਹੜੀ ਦਿੱਖ ਹੈ ਉਹ ਲਾਇਬ੍ਰੇਰੀ ਦੇ ਵਿੱਚ ਚਿਣੀਆਂ ਹੋਈਆਂ ਤੱਕ ਮਹਦੂਦ ਨਹੀਂ। ਹੁਣ ਤੇ ਬਹੁਤ ਸਾਰੀਆਂ ਜਿਹੜੀਆਂ ਕਿਤਾਬਾਂ ਨੇ ਸਿਰਫ ਕੰਪਿਊਟਰ ਤੇ ਹੀ ਆਉਂਦੀਆਂ ਨੇ, ਕੰਪਿਊਟਰ ਤੇ ਪੜ੍ਹੀਆਂ ਜਾਂਦੀਆਂ ਨੇ, ਅਖਬਾਰ ਆਉਂਦੇ ਨੇ, ਰਸਾਲੇ ਆਉਂਦੇ ਨੇ, ਈਵਨ ਇੰਟਰਨੈਟ ਟੈਲੀਵਿਜ਼ਨ ਵੀ ਚੱਲਦਾ ਤੇ ਇਸ ਦੌਰ ਦੇ ਵਿੱਚ ਜੋ ਪੁਰਾਣਾ ਸਾਡੇ ਕੋਲ ਵਿਰਸਾ ਪਿਆ ਉਹਨੂੰ ਨਵੀਂ ਟੈਕਨੀਕ ਦੇ ਵਿੱਚ ਲੈ ਕੇ ਆਉਣਾ, ਉਹਨੂੰ ਕੰਪਿਊਟਰ ਦੇ ਉੱਤੇ ਉਹਨੂੰ ਡਿਜੀਟਾਈਜ਼ ਕਰਕੇ ਲੈ ਕੇ ਆਉਣਾ ਇੱਕ ਅਹਿਮ ਕੰਮ ਬਣਦਾ ਇਸ ਦੌਰ ਦੇ ਵਿੱਚ। ਜੇ ਤੁਸੀਂ ਕਿਸੇ ਖਿੱਤੇ ਦੇ ਵਿਰਸੇ ਨੂੰ, ਉੱਥੇ ਦੇ ਸਾਹਿਤ ਨੂੰ, ਉੱਥੇ ਦੀ ਕਲਾ ਨੂੰ ਸਾਂਭ ਕੇ ਅਗਲੀਆਂ ਪੀੜ੍ਹੀਆਂ ਤੱਕ ਲੈ ਕੇ
ਜਾਣਾ।
ਇਹਦੇ ਨਾਲ ਜੁੜੀ ਦੂਜੀ ਗੱਲ ਹੈ ਕਿ ਜਦੋਂ ਤੁਸੀਂ ਵਿਰਸੇ ਨਾਲ ਜੁੜੀਆਂ ਚੀਜ਼ਾਂ, ਸਾਹਿਤ ਨਾਲ ਜੁੜੀਆਂ ਹੋਈਆਂ ਚੀਜ਼ਾਂ ਜਿਹੜੀਆਂ ਖਾਸ ਤੌਰ ਦੇ ਉੱਤੇ ਦੁਰਲੱਭ ਨੇ ਜਾਂ ਜਿਹੜੀਆਂ ਹੱਥ ਲਿਖਤਾਂ ਨੇ ਜਿਹਨਾਂ ਦੀ ਕੋਈ ਸਾਡੇ ਕੋਲ ਕਾਪੀ ਹੁੰਦੀ ਹੈ, ਉਹਨੂੰ ਕੰਪਿਊਟਰ ਦੇ ਉੱਤੇ ਡਿਜੀਟਾਈਜ਼ ਕਰਕੇ ਲੈ ਕੇ ਆਉਂਦੇ ਹੋ ਤੇ ਉਹ ਜ਼ਿਆਦਾ ਲੋਕਾਂ ਦੀ ਪਹੁੰਚ ਦੇ ਵਿੱਚ ਆ ਜਾਂਦੀ ਹੈ ਤੇ ਲੋਕਾਂ ਨੂੰ ਉਹ ਕਿਤਾਬਾਂ ਤੱਕ, ਉਸ ਗਿਆਨ ਤੱਕ ਪਹੁੰਚ ਕਰਨ ਲਈ ਤੁਰ ਕੇ ਨਹੀਂ ਜਾਣਾ ਪੈਂਦਾ, ਉਹ ਉਹਨਾਂ ਦੇ ਘਰੇ ਕੰਪਿਊਟਰ ਦੇ ਉੱਤੇ ਆ ਜਾਂਦਾ। ਤੇ ਤੁਸੀਂ ਇੱਕ ਤਰੀਕੇ ਨਾਲ ਜਿਹੜਾ ਵਿਰਸਾ ਪੰਜਾਬ ਦੇ ਵਿੱਚ ਸੰਭਾਲ ਰਹੇ ਹੋ, ਜੇ ਉਸ ਵਿਰਸੇ ਦੇ ਵਿੱਚ ਦਿਲਚਸਪੀ ਦੁਨੀਆਂ ਦੇ ਕਿਸੇ ਦੂਜੇ ਖੂੰਜੇ ਦੇ ਉੱਤੇ ਵੀ ਕਿਸੇ ਬੰਦੇ 'ਚ ਹੈਗੀ ਤੇ ਉਹ ਉਹਦੀ ਪਹੁੰਚ ਦੇ ਵਿੱਚ ਵੀ ਆ ਜਾਂਦਾ। ਪਰ ਜਦੋਂ ਪੰਜਾਬ ਡਿਜੀਟਲ ਲਾਇਬ੍ਰੇਰੀ ਸ਼ੁਰੂ ਹੋਈ ਸੀ ਉਹਦਾ ਜਿਹੜਾ ਬੁਨਿਆਦੀ ਸਵਾਲ ਸੀ ਉਹ ਹੋਰ ਸੀ। ਉਸ ਵੇਲੇ ਬੁਨਿਆਦੀ ਸਵਾਲ ਇਹ ਸੀ ਕਿ ਬਹੁਤ ਸਾਰੀਆਂ ਦੁਰਲੱਭ ਕਿਤਾਬਾਂ, ਹੱਥ ਲਿਖਤ ਖਰੜੇ ਤੇ ਹੋਰ ਇਸ ਕਿਸਮ ਦੀ ਜਿਹੜੀ ਗਿਆਨ ਨਾਲ ਜੁੜੀ ਹੋਈ, ਸਾਹਿਤ ਨਾਲ ਜੁੜੀ ਹੋਈ, ਕਲਾ ਨਾਲ ਜੁੜੀ ਹੋਈ ਜਿਹੜੀ ਸਮੱਗਰੀ ਹੈ ਉਹ ਲਗਾਤਾਰ ਖਰਾਬ ਹੋ ਰਹੀ ਹੈ, ਬਰਬਾਦ ਹੋ ਰਹੀ ਹੈ। ਉਹਦੇ ਵੱਖਰੇ ਵੱਖਰੇ ਕਾਰਨ ਹੋ ਸਕਦੇ ਨੇ। ਕਾਗਜ਼ ਨੇ ਪੁਰਾਣਾ ਹੋਣ ਤੋਂ ਬਾਅਦ ਪੀਲਾ ਪੈ ਜਾਣਾ ਹੁੰਦਾ, ਭੁਰਭੁਰਾ ਹੋ ਜਾਣਾ ਹੁੰਦਾ, ਉਹਨੂੰ ਜ਼ਿਆਦਾ ਦੇਰ ਨਹੀਂ ਵਰਤਿਆ ਜਾ ਸਕਦਾ, ਠੰਡਾ ਹੋ ਜਾਵੇ ਤਾਂ ਖਰਾਬ ਹੋ ਜਾਂਦਾ, ਅੱਗ ਨਾਲ ਸੜ ਜਾਂਦਾ, ਪਾਣੀ ਨਾਲ ਉਹ ਬਰਬਾਦ ਹੋ ਜਾਂਦਾ। ਪੰਜਾਬ ਦੇ ਬਹੁਤ ਸਾਰੇ ਜਿਹੜੀਆਂ ਲਾਇਬ੍ਰੇਰੀਆਂ ਜਿਹੜੀਆਂ ਲੋਕਾਂ ਦੇ ਆਪਣੇ ਘਰਾਂ ਦੇ ਵਿੱਚ ਇਕੱਠੀਆਂ ਕਰਕੇ ਰੱਖੀਆਂ ਹੋਈਆਂ ਸੀ ਕਿਤਾਬਾਂ, ਉਹ ਹੜ੍ਹਾਂ ਦੇ ਵਿੱਚ, ਅੱਗਾਂ ਦੇ ਵਿੱਚ ਤਮਾਮ ਕਿਸਮ ਨਾਲ ਜਲਦੀਆਂ ਰਹੀਆਂ ਨੇ। ਤੇ ਇਸ ਮਾਹੌਲ ਦੇ ਵਿੱਚ ਇਹ ਜ਼ਰੂਰੀ ਲੱਗਦਾ ਸੀਗਾ ਕਿ ਜੋ ਸਾਡੇ ਕੋਲ ਦੁਰਲੱਭ ਲਿਖਤਾਂ ਨੇ, ਜੋ ਦੁਰਲੱਭ ਸਾਡੇ ਕੋਲ ਕਲਾ ਕਿਰਤਾਂ ਨੇ, ਉਹ ਜੇ ਕਿਸੇ ਤਰੀਕੇ ਨਾਲ ਡਿਜੀਟਾਈਜ਼ ਕਰਕੇ ਕੰਪਿਊਟਰ ਤੇ ਸਾਂਭੀਆਂ ਜਾ ਸਕਣ, ਤੇ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਜਾਂ ਜਿਹੜੇ ਸਾਡੇ ਸਮਕਾਲੀ ਦੌਰ ਦੇ ਜ਼ਿਆਦਾਤਰ ਲੋਕ ਨੇ, ਇੱਕ ਤਾਂ ਉਹ ਦੇਖ ਸਕਣਗੇ ਕਿ ਕੌਣ ਬੰਦਾ ਕਿਸ ਕਿਸਮ ਦੀ ਹੱਥ ਲਿਖਤ ਲਿਖਦਾ ਸੀ। ਜਿਵੇਂ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਵਿੱਚ ਤੁਸੀਂ ਜਦੋਂ ਤੁਸੀਂ ਵੈਬਸਾਈਟ ਦੇ ਉੱਤੇ ਵਿਜਿਟ ਕਰੋ, ਤੁਹਾਨੂੰ ਉੱਥੇ ਗੁਰੂ ਗੋਬਿੰਦ ਸਿੰਘ ਦੀ ਹੱਥ ਲਿਖਤ ਮਿਲ ਜਾਏਗੀ, ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਥੇ ਦਸਤਖਤ ਮਿਲ ਜਾਣਗੇ। ਉਸ ਤਰੀਕੇ ਨਾਲ ਵੱਖਰੇ ਵੱਖਰੇ ਦੌਰ ਦੇ ਵਿੱਚ ਕਿਵੇਂ ਪੰਜਾਬੀ ਲਿਖੀ ਜਾ ਰਹੀ ਸੀ, ਪੰਜਾਬੀ ਦੀ ਬਣਤਰ ਕੀ ਸੀ, ਉਹਦੇ ਨਮੂਨੇ ਮਿਲ ਜਾਣਗੇ ਤੁਹਾਨੂੰ। ਬਹੁਤ ਹੀ ਸਜ ਧਜ ਨਾਲ ਬਣਾਈਆਂ ਲਿਖੀਆਂ ਗਈਆਂ ਜਿਹੜੀਆਂ ਹੱਥ ਲਿਖਤਾਂ ਨੇ ਉਹ ਮਿਲ ਜਾਣਗੀਆਂ ਕਿ ਕਿਸ ਕਿਸਮ ਦੀ ਕਲਾ ਪੰਜਾਬ ਦੇ ਵਿੱਚ ਕਿਸ ਦੌਰ ਦੇ ਵਿੱਚ ਸੀ। ਉਹਦੇ ਨਾਲ ਇੱਕ ਤਾਂ ਵਿਰਸਾ ਸਾਂਭਿਆ ਜਾਂਦਾ ਹੈ, ਤੇ ਦੂਜੀ ਗੱਲ ਇਹ ਹੈ ਕਿ ਇਸ ਦੌਰ ਦੇ ਵਿੱਚ ਜਿਹੜੇ ਨਵੇਂ ਗਿਆਨ ਨੇ ਪੈਦਾ ਹੋਣਾ, ਉਹ ਉਹਦੇ ਵਿੱਚ ਬਹੁਤ ਅਹਿਮ ਹੈ ਕਿ ਜਿਹੜੇ ਸਾਡੇ ਖੋਜੀ ਨੇ, ਜਿਹੜੇ ਸਾਡੇ ਬੁੱਧੀਜੀਵੀ ਨੇ, ਉਹਨਾਂ ਕੋਲ ਕਿਸ ਤਰੀਕੇ ਦਾ ਸਾਡੇ ਵਿਰਸੇ ਨਾਲ ਜੁੜਿਆ ਹੋਇਆ ਸਮਾਨ ਹੈ। ਜੇ ਉਹਨਾਂ ਕੋਲ ਵੱਧ ਤੋਂ ਵੱਧ ਪੁਰਾਣੀਆਂ ਹੱਥ ਲਿਖਤਾਂ, ਖਰੜੇ, ਦੁਰਲੱਭ ਕਿਤਾਬਾਂ, ਰਸਾਲੇ, ਕਲਾ ਕਿਰਤਾਂ ਹੋਣਗੀਆਂ ਤੇ ਉਹਨਾਂ ਦੀ ਖੋਜ ਵੀ ਬਿਹਤਰ ਹੋਏਗੀ। ਸੋ ਇਹ ਸਾਰੇ ਪੱਖਾਂ ਨੂੰ ਧਿਆਨ ਰੱਖਦੇ ਹੋਏ ਚੰਡੀਗੜ੍ਹ ਦੇ ਵਿੱਚ ਦੋ ਨੌਜਵਾਨਾਂ ਨੇ, ਦਵਿੰਦਰਪਾਲ ਸਿੰਘ ਤੇ ਹਰਿੰਦਰ ਸਿੰਘ। ਹਰਿੰਦਰ ਸਿੰਘ ਇਸ ਵੇਲੇ US ਦੇ ਵਿੱਚ ਰਹਿੰਦੇ ਨੇ, ਸਿੱਖ ਰਿਸਰਚ ਇੰਸਟੀਟਿਊਟ ਦੇ CEO ਵੀ ਹਰਿੰਦਰ ਸਿੰਘ ਨੇ। ਇਹਨਾਂ ਦੋਨਾਂ ਨੇ ਇਸ ਗੱਲ ਦੀ ਪਹਿਲਕਦਮੀ ਕੀਤੀ ਕਿ ਸਾਨੂੰ ਜਿਹੜੇ ਇੱਕ ਡਿਜੀਟਲ ਪ੍ਰਜ਼ਰਵੇਸ਼ਨ ਵੱਲ ਨੂੰ ਵਧਣਾ ਚਾਹੀਦਾ, ਤੇ ਉਹੀ ਉਪਰਾਲਾ ਇਸ ਵੇਲੇ ਤੱਕ ਚੱਲਦਾ ਰਿਹਾ।
7 billion stories and counting. SBS Radio.
ਤੇ ਜਦੋਂ ਅਸੀਂ ਕਿਸੇ ਅਦਾਰੇ ਨਾਲ ਗੱਲ ਕਰਦੇ ਹਾਂ ਤਾਂ ਮਨ ਚਮੀ ਸਾਹਿਬ ਪਹਿਲਾ ਸਵਾਲ ਇਹੀ ਆਉਂਦਾ ਕਿ ਪੁੱਛਿਆ ਜਾਵੇ ਕਿ ਉਹ ਕਿਹੜੀਆਂ ਪ੍ਰਾਪਤੀਆਂ ਨੇ ਜਿਹੜੀਆਂ ਤੁਹਾਨੂੰ ਹੋਰ ਚੰਗਾ ਕਰਨ ਲਈ ਸ਼ਾਬਾਸ਼ ਦਵਾਉਂਦੀਆਂ ਨੇ, ਪ੍ਰੇਰਿਤ ਕਰਦੀਆਂ ਨੇ।
ਅਦਾਰੇ ਦੀ ਜਿਹੜੀ ਸਾਰਿਆਂ ਨਾਲੋਂ ਵੱਡੀ ਪ੍ਰਾਪਤੀ ਤੇ ਪੰਜਾਬ ਦੇ ਵਿੱਚ ਰਹਿ ਕੇ ਇਸ ਕਿਸਮ ਦਾ ਅਦਾਰਾ ਬਣਾਉਣਾ ਤੇ ਲਗਾਤਾਰ ਕਾਇਮ ਰੱਖਣਾ ਇਸ ਵੇਲੇ ਦੀ ਸਾਰਿਆਂ ਨਾਲੋਂ ਵੱਡੀ ਪ੍ਰਾਪਤੀ ਹੈ ਕਿ ਇੰਨੀ ਦੇਰ ਤੱਕ ਤੁਸੀਂ ਲਗਾਤਾਰ ਇੱਕ ਅਦਾਰਾ ਚਲਾਉਂਦੇ ਹੋ। ਉਸ ਤੋਂ ਬਾਅਦ ਜਿਸ ਕਿਸਮ ਦੀਆਂ ਹੱਥ ਲਿਖਤਾਂ ਤੋਂ ਖਰੜੇ ਤੋਂ ਲੈ ਕੇ ਕਲਾ ਕਿਰਤਾਂ ਪੰਜਾਬ ਡਿਜੀਟਲ ਲਾਇਬ੍ਰੇਰੀ ਨੇ ਲੋਕਾਂ ਦੀਆਂ ਜਿਹੜੀਆਂ ਪਰਸਨਲ ਲਾਇਬ੍ਰੇਰੀ ਸੀਗੀਆਂ ਉਹਨਾਂ ਦੇ ਵਿੱਚੋਂ ਲਿਆ ਕੇ ਤੇ ਜਿਹੜੀਆਂ ਪਬਲਿਕ ਲਾਇਬ੍ਰੇਰੀ ਸੀਗੀਆਂ ਉਹਨਾਂ ਦੇ ਵਿੱਚੋਂ ਲਿਆ ਕੇ ਤੇ ਜਿਸ ਕਿਸਮ ਯੂਨੀਵਰਸਿਟੀ ਦੀਆਂ ਲਾਇਬ੍ਰੇਰੀਜ਼ ਦੇ ਵਿੱਚੋਂ ਲਿਆ ਕੇ ਡਿਜੀਟਲ ਕਰਕੇ ਰੱਖੀਆਂ ਨੇ, ਉਹਨਾਂ ਦੇ ਵਿੱਚ ਬਹੁਤ ਸਾਰੀਆਂ ਇਸ ਕਿਸਮ ਦੀਆਂ ਹੱਥ ਲਿਖਤਾਂ ਨੇ ਜਿਹਨਾਂ ਦਾ ਜਿਹੜੀ ਸਿਹਤ ਆ ਉਹ ਬਹੁਤ ਹੀ ਖਸਤਾ ਹੈ। ਤੇ ਜੇ ਪੰਜਾਬ ਡਿਜੀਟਲ ਲਾਇਬ੍ਰੇਰੀ ਉਸ ਵੇਲੇ ਅਪਰੋਚ ਨਾ ਕਰਦੀ ਉਹਨਾਂ ਤੱਕ ਤੇ ਸ਼ਾਇਦ ਉਹ ਸਾਡੇ ਕੋਲ ਇਸ ਵੇਲੇ ਤੱਕ ਨਾ ਹੁੰਦੀਆਂ। ਤੇ ਉਸੇ ਤਰੀਕੇ ਨਾਲ ਹੋਰ ਬਹੁਤ ਸਾਰੀਆਂ ਲਿਖਤਾਂ ਨੇ ਤੇ ਜਿਹੜੀਆਂ ਸਾਡੇ ਕੋਲ ਨਹੀਂ ਸਨ। ਤੇ ਜਿੱਥੇ ਤੱਕ ਪ੍ਰਾਪਤੀ ਦੀ ਗੱਲ ਹੈ, ਮੈਂ ਸਿਰਫ ਇੱਕ ਮਿਸਾਲ ਦੱਸਾਂ, ਇਹ ਮਿਸਾਲ ਅੰਤਿਮ ਨਹੀਂ, ਇਸ ਕਿਸਮ ਦੀਆਂ ਬਹੁਤ ਸਾਰੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਨੇ ਕਿ ਇੱਕ ਪੰਜਾਬ ਦੇ ਫੋਟੋਗ੍ਰਾਫਰ ਸਨ ਭਾਈ ਧੰਨਾ ਸਿੰਘ। ਭਾਈ ਧੰਨਾ ਸਿੰਘ ਪਟਿਆਲੇ ਦੇ ਰਹਿਣ ਵਾਲੇ ਸਨ। ਉਹਨਾਂ ਨੂੰ ਪਟਿਆਲਾ ਰਿਆਸਤ ਵਾਲਿਆਂ ਨੇ ਇੱਕ ਕੈਮਰਾ ਲਿਆ ਕੇ ਦਿੱਤਾ ਤੇ ਉਹ ਕੈਮਰਾ ਲੈ ਕੇ ਆਪਣੇ ਸਾਈਕਲ ਦੇ ਉੱਤੇ 1931 ਤੋਂ ਲੈ ਕੇ 1934 ਤੱਕ ਗੁਰਦੁਆਰਿਆਂ ਸਾਹਿਬ ਘੁੰਮਦੇ ਰਹੇ ਤੇ ਉਹਨਾਂ ਨੇ ਬਹੁਤ ਸਾਰੇ ਗੁਰਦੁਆਰਾ ਸਾਹਿਬ ਦੀ, ਮੰਦਰਾਂ ਦੀ, ਮਸਜਿਦਾਂ ਦੀਆਂ ਫੋਟੋਆਂ ਖਿੱਚੀਆਂ। ਜਿਹੜੇ ਇਹ ਪੂਰੇ ਸਾਡੇ ਜਿਹੜਾ ਸਾਡਾ ਜਿਹੜਾ ਸਾਰਾ ਖਿੱਤਾ ਹੈ, ਜਿਹੜਾ ਪੰਜਾਬ ਹੁਣ ਇੰਡੀਆ ਦੇ ਵਿੱਚ ਆ ਉਹਦੇ ਵਿੱਚੋਂ ਵੀ ਤੇ ਜਿਹੜਾ ਪਾਕਿਸਤਾਨ ਦੇ ਵਿੱਚ ਆ ਉਹਦੇ ਵਿੱਚੋਂ ਵੀ ਤੇ ਬਹੁਤ ਸਾਰੀਆਂ ਥਾਵਾਂ ਉਹਨਾਂ ਚੋਂ ਅਜਿਹੀਆਂ ਨੇ ਕਿ ਉਹ ਭਾਈ ਧੰਨਾ ਸਿੰਘ ਨੇ ਫੋਟੋਆਂ ਖਿੱਚੀਆਂ ਤੇ ਉਹਨਾਂ ਦੇ ਪਿੱਛੇ ਲਿਖਤਾ ਕਿ ਇਹ ਕਿਹੜੀ ਥਾਂ ਹੈ। ਉਹਨਾਂ ਥਾਵਾਂ ਦੀ ਹੁਣ ਨਿਸ਼ਾਨਦੇਹੀ ਨਹੀਂ ਹੋ ਸਕਦੀ। ਬੰਦਾ ਬਹਾਦਰ ਦਾ ਜਿਸ ਥੇ ਵਿੱਚ ਗੁਰਦਾਸਪੁਰ ਦੇ ਲਾਗੇ ਨੰਗਲ ਦੇ ਵਿੱਚ ਲੜਾਈ ਹੋਈ, ਉਸ ਥੇ ਦੀ ਫੋਟੋ ਉਹਨਾਂ ਨੇ ਖਿੱਚੀ ਹੋਈ ਹੈ, ਜਿਹਦੀ ਸਾਡੇ ਕੋਈ ਨਿਸ਼ਾਨੀ ਇਸ ਵੇਲੇ ਬਚੀ ਨਹੀਂ ਹੈ। ਭਾਈ ਧੰਨਾ ਸਿੰਘ ਨੇ ਜਿਹੜਾ ਅਕਾਲਗੜ੍ਹ ਅਨੰਦਪੁਰ ਸਾਹਿਬ ਵਾਲਾ ਕਿਲ੍ਹਾ ਉਹਦੀ ਫੋਟੋ ਖਿੱਚੀ ਹੋਈ ਹੈ, ਜਿਹੜਾ ਬਾਅਦ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਵਿੱਚ ਕਾਰ ਸੇਵਾ ਵਾਲਿਆਂ ਨੇ ਢਾਹ ਕੇ ਨਵਾਂ ਉਸਾਰਤਾ, ਪਰ ਪੁਰਾਣੀ ਦੀ ਫੋਟੋ ਉਹਨਾਂ ਨੇ ਖਿੱਚੀ ਹੋਈ ਆ। ਤੇ ਇਹ ਜਿਹੜੀਆਂ ਫੋਟੋਆਂ ਸੀ 1934 ਵਿੱਚ ਭਾਈ ਧੰਨਾ ਸਿੰਘ ਦੀ ਮੌਤ ਹੋ ਗਈ ਤੇ ਉਹ ਤੋਂ ਬਾਅਦ ਇਹ ਫੋਟੋਆਂ ਬਾਰੇ ਕਿਸੇ ਨੂੰ ਨੀ ਪਤਾ ਸੀ। ਜਦੋਂ ਪੰਜਾਬ ਡਿਜੀਟਲ ਲਾਇਬ੍ਰੇਰੀ ਨੇ ਆਪਣਾ ਕੰਮ ਸ਼ੁਰੂ ਕੀਤਾ ਤੇ ਦੋ ਪੱਖੀ ਕੰਮ ਹੋਇਆ, ਸਾਨੂੰ ਜੋ ਪਤਾ ਲੱਗਿਆ ਅਦਾਰੇ ਦੇ ਤੌਰ ਦੇ ਉੱਤੇ ਅਸੀਂ ਉਸ ਤੱਕ ਪਹੁੰਚ ਕੀਤੀ ਅਦਾਰੇ ਨੇ, ਤੇ ਦੂਜਾ ਜਿਹਨਾਂ ਲੋਕਾਂ ਨੂੰ ਪਤਾ ਲੱਗਿਆ, ਜਿਹਨਾਂ ਅਦਾਰਿਆਂ ਨੂੰ ਪਤਾ ਲੱਗਿਆ ਕਿ ਇਸ ਕਿਸਮ ਦਾ ਕੰਮ ਹੋ ਰਿਹਾ, ਉਹਨਾਂ ਨੇ ਵਾਪਸ ਵੀ ਸਾਡੇ ਤੱਕ ਪਹੁੰਚ ਕਰਨੀ ਸ਼ੁਰੂ ਕੀਤੀ। ਇਹ ਫੋਟੋਆਂ ਸਾਰੀਆਂ ਸਾਡੇ ਕੋਲ ਕੋਈ ਲੈ ਕੇ ਆਇਆ। ਹੁਣ ਪੰਜਾਬ ਦੇ ਇਤਿਹਾਸ ਦਾ ਇੱਕ ਅਹਿਮ ਦਸਤਾਵੇਜ਼ ਜੋ ਬਿਲਕੁਲ ਕਿਤੇ ਅਜਿਹੀ ਥਾਂ ਦੇ ਉੱਤੇ ਪਿਆ ਸੀਗਾ ਜਿਹਦੀ ਕਿਸੇ ਨੂੰ ਕੋਈ ਪਤਾ ਨਹੀਂ ਸੀਗਾ, ਹੁਣ ਉਹ ਘੱਟੋ ਘੱਟ ਇੱਕ ਪਬਲਿਕ ਸਪੇਸ ਦੇ ਵਿੱਚ ਆ ਗਿਆ ਜਿੱਥੇ ਲੋਕ ਉਹਨੂੰ ਦੇਖ ਸਕਦੇ ਨੇ, ਕੱਲ ਨੂੰ ਅਧਿਐਨ ਕਰਨ ਵਾਲੇ ਉਹਦਾ ਅਧਿਐਨ ਕਰ ਸਕਦੇ ਨੇ। ਕੋਈ ਵੀ ਬੰਦਾ ਇਸ ਵੇਲੇ ਉਹਨਾਂ ਹੀ ਸਾਰੀਆਂ ਥਾਵਾਂ ਦੇ ਉੱਤੇ ਜਾ ਕੇ ਫੋਟੋ ਖਿੱਚੇ ਤੇ ਇੱਕ ਕੰਪੈਰੇਟਿਵ ਸਟੱਡੀ ਹੋ ਸਕਦੀ ਹੈ। ਪੰਜਾਬ ਡਿਜੀਟਲ ਲਾਇਬ੍ਰੇਰੀ ਇਸ ਵੇਲੇ ਤੱਕ ਤਕਰੀਬਨ 10 ਮਿਲੀਅਨ, ਮਤਲਬ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ 10 ਮਿਲੀਅਨ ਜਿਹੜੇ ਪੰਨੇ ਨੇ ਉਹਨਾਂ ਨੂੰ ਡਿਜੀਟਾਈਜ਼ ਕਰ ਚੁੱਕੀ ਹੈ ਤੇ ਇਸ ਵੇਲੇ ਪੰਜਾਬ ਦੇ ਵਿੱਚ ਜਿਹੜਾ ਦੁਰਲੱਭ ਮਟੀਰੀਅਲ ਹੈ ਉਹਦੇ ਤਕਰੀਬਨ 40 ਮਿਲੀਅਨ ਪੇਜ ਜਿਹੜੇ ਹੈਗੇ ਆ ਉਹਨਾਂ ਦੀ ਨਿਸ਼ਾਨਦੇਹੀ ਹੋ ਚੁੱਕੀ ਹੈ ਕਿ ਡਿਜੀਟਾਈਜ਼ ਕਰਨਾ ਬਣਦਾ। ਜਦੋਂ ਪੰਜਾਬ ਡਿਜੀਟਲ ਲਾਇਬ੍ਰੇਰੀ ਨੇ ਕੰਮ ਸ਼ੁਰੂ ਕੀਤਾ ਸੀ ਉਦੋਂ ਬਹੁਤ ਮੁਸ਼ਕਿਲ ਨਾਲ 1 ਮਹੀਨੇ ਦੇ ਵਿੱਚ 5,000 ਪੇਜ ਕੀਤੇ ਜਾਂਦੇ ਸੀ, ਪਰ ਇਸ ਵੇਲੇ ਪੰਜਾਬ ਡਿਜੀਟਲ ਲਾਇਬ੍ਰੇਰੀ ਤਕਰੀਬਨ ਹਰ ਰੋਜ਼ 10,000 ਪੰਨੇ ਡਿਜੀਟਾਈਜ਼ ਕਰਦੀ ਆ ਤੇ ਇਸ ਤਰੀਕੇ ਨਾਲ ਇਹ ਖਜ਼ਾਨਾ ਲਗਾਤਾਰ ਵੱਧਦਾ ਜਾ ਰਿਹਾ।
SBS Radio, 7 billion stories and counting.
ਅਮੀ ਸਾਹਿਬ, ਅੱਜ ਦੇ ਜ਼ਮਾਨੇ 'ਚ ਮੌਲਿਕਤਾ 'ਤੇ ਬੜਾ ਜ਼ੋਰ ਦਿੱਤਾ ਜਾਂਦਾ, ਅਸੀਂ ਕਿਸੇ ਖ਼ਬਰ ਨਾਲ ਢੁੱਕਵੀਂ ਫੋਟੋ ਪਾਉਣੀ ਹੋਵੇ ਤਾਂ ਕਈ ਵਾਰ ਇਸ ਗੱਲੋਂ ਹੀ ਨਹੀਂ ਪਾਈਦੀ ਕਿ ਪਤਾ ਨਹੀਂ ਹੁੰਦਾ ਫੋਟੋ ਆਈ ਕਿੱਥੋਂ ਸੀ। ਸੋ ਕਾਪੀਰਾਈਟ ਨੂੰ ਲੈ ਕੇ ਮਸਲੇ ਬੜੇ ਨੇ। ਖੈਰ, ਵੱਡੇ ਅਦਾਰਿਆਂ ਦੀ ਜਾਨ ਇਸ ਮਾਮਲੇ 'ਚ ਥੋੜ੍ਹੀ ਜਿਹੀ ਸੌਖੀ ਹੈ। ਤੁਹਾਨੂੰ ਫਿਰ ਕੀ ਮੁਸ਼ਕਲਾਂ ਆਉਂਦੀਆਂ ਨੇ, ਕਿਉਂਕਿ ਤੁਹਾਡਾ ਤਾਂ ਕੰਮ ਹੀ ਇਹ ਆ, ਕਈ ਵਾਰ ਫੋਟੋ ਨਾਲੋਂ ਸਰਨਾਵਾਂ ਵੱਡਾ ਹੋ ਜਾਂਦਾ ਹੋਣਾ, ਸੋ ਕਾਨੂੰਨੀ ਪੱਧਰ 'ਤੇ ਕੋਈ ਰੁਕਾਵਟ ਤਾਂ ਨਹੀਂ ਆਈ ਕਦੇ?
ਦੇਖੋ, ਉਹਦੇ ਵਿੱਚ ਨਾ ਜਿਹੜੀ ਪੰਜਾਬ ਡਿਜੀਟਲ ਲਾਇਬ੍ਰੇਰੀ ਦੀ ਪਾਲਿਸੀ ਬਹੁਤ ਸਾਫ਼ ਹੈ। ਦੋ ਪਾਲਿਸੀਜ਼ ਦੀ ਮੈਂ ਗੱਲ ਕਰਨਾ। ਇੱਕ ਪਾਲਿਸੀ ਉਹ ਕਿ ਅਸੀਂ ਕਿਹੜੀ ਜਿਹੜੀ ਹੱਥ ਲਿਖਤ ਜਾਂ ਕਲਾ ਕਿਰਤ ਨੂੰ ਪੰਜਾਬ ਡਿਜੀਟਲ ਲਾਇਬ੍ਰੇਰੀ ਦੀ ਦਿਲਚਸਪੀ ਦੇ ਘੇਰੇ 'ਚ ਮੰਨਦੇ ਹਾਂ। ਇੱਕ ਇਹ, ਉਹਦੇ ਵਿੱਚ ਇਹ ਹੈ ਕਿ ਪੰਜਾਬੀ ਜ਼ਬਾਨ ਦੇ ਵਿੱਚ ਜੋ ਵੀ ਲਿਖਿਆ ਗਿਆ, ਜਿੱਥੇ ਵੀ ਲਿਖਿਆ ਗਿਆ, ਉਹਦੇ ਵਿੱਚ ਸਾਡੀ ਦਿਲਚਸਪੀ ਹੈ। ਪੰਜਾਬ ਬਾਰੇ ਜੋ ਵੀ ਲਿਖਿਆ ਗਿਆ ਉਹਦੇ 'ਚ ਸਾਡੀ ਦਿਲਚਸਪੀ ਹੈ। ਪੰਜਾਬ ਦੇ ਅੰਦਰ ਕਿਸੇ ਵੀ ਬੋਲੀ ਦੇ ਵਿੱਚ ਕੁਛ ਵੀ ਲਿਖਿਆ ਗਿਆ ਉਹਦੇ ਵਿੱਚ ਸਾਡੀ ਦਿਲਚਸਪੀ ਹੈ। ਕਿਸੇ ਵੀ ਬੋਲੀ ਦੇ ਵਿੱਚ ਕਿਸੇ ਨੇ ਕਿਤੇ ਵੀ ਪੰਜਾਬ ਬਾਰੇ ਕੁਛ ਲਿਖਿਆ ਉਹਦੇ ਵਿੱਚ ਸਾਡੀ ਦਿਲਚਸਪੀ ਹੈ। ਪੰਜਾਬ ਵਿੱਚ ਲਾਇਬ੍ਰੇਰੀ, ਇਹ ਸਾਡਾ ਇੱਕ ਮੋਟਾ ਮੋਟਾ ਘੇਰਾ ਜਿਹਨਾਂ ਚੀਜ਼ਾਂ ਦੇ ਵਿੱਚ ਸਾਡੀ ਦਿਲਚਸਪੀ ਹੈ। ਉਹ ਤੋਂ ਜਦੋਂ ਅਸੀਂ ਕਿਸੇ ਅਦਾਰੇ ਤੱਕ ਪਹੁੰਚ ਕਰਦੇ ਹਾਂ ਜਾਂ ਕਿਸੇ ਤੱਕ ਪਹੁੰਚ ਕਰਦੇ ਹਾਂ ਕਿ ਉਹਨਾਂ ਕੋਲ ਜੋ ਉਹਨਾਂ ਦਾ ਜੋ ਭੰਡਾਰ ਹੈ ਉਹ ਅਸੀਂ ਡਿਜੀਟਾਈਜ਼ ਕਰਨਾ ਚਾਹੁੰਦੇ ਹਾਂ, ਤੇ ਸਾਡੀ ਪਾਲਿਸੀ ਹੈ ਕਿ ਅਸੀਂ ਉਹਨਾਂ ਨੂੰ ਇਹ ਪੁੱਛ ਲੈਂਦੇ ਹਾਂ ਕਿ ਇਹ ਜੋ ਡਿਜੀਟਾਈਜ਼ ਕਰਾਂਗੇ, ਜੇ ਡਿਜੀਟਾਈਜੇਸ਼ਨ ਲਈ ਸਾਡੇ ਨਾਲ ਸਹਿਮਤ ਹੋ, ਤੇ ਅਸੀਂ ਦੋਨੋਂ ਕਿਸਮ ਦੀ ਉੱਥੇ ਸੰਭਾਵਨਾ ਰੱਖਦੇ ਹਾਂ ਕਿ ਅਸੀਂ ਤੁਹਾਡਾ ਸਮਾਨ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਵਿੱਚ ਲਿਆ ਕੇ ਡਿਜੀਟਾਈਜ਼ ਕਰ ਲਈਏ, ਜਾਂ ਅਸੀਂ ਆਪਣਾ ਇਕਿਪਮੈਂਟ ਲਿਆ ਕੇ ਤੁਹਾਡੇ ਥਾਂ ਦੇ ਉੱਤੇ ਉਹਨੂੰ ਤੁਹਾਡੀ ਨਿਗਰਾਨੀ ਦੇ ਵਿੱਚ ਡਿਜੀਟਾਈਜ਼ ਕਰ ਲਈਏ। ਇਹ ਅਸੀਂ ਅਦਾਰੇ ਨੂੰ ਜਾਂ ਵਿਅਕਤੀ ਨੂੰ ਇਸ ਗੱਲ ਦੀ ਛੁੱਟੀ ਦਿੰਦੇ ਹਾਂ ਕਿ ਉਹ ਇਸ ਗੱਲ ਦਾ ਫੈਸਲਾ ਕਰੇ। ਉਹ ਤੋਂ ਬਾਅਦ ਅਸੀਂ ਉਹਨਾਂ ਨੂੰ ਇਹ ਪੁੱਛਦੇ ਹਾਂ ਕਿ ਜੋ ਤੁਹਾਡੀਆਂ ਤੁਹਾਡੇ ਕੋਲ ਸਮਾਨ ਸਾਡੇ ਕੋਲ ਆਇਆ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਵਿੱਚ, ਉਹਦੀ ਇੱਕ ਕਾਪੀ ਤੁਹਾਨੂੰ ਸਾਫਟ ਕਾਪੀ ਮਿਲੇਗੀ। ਜਿਹੜੀ ਸਾਫਟ ਕਾਪੀ ਪੰਜਾਬ ਡਿਜੀਟਲ ਲਾਇਬ੍ਰੇਰੀ ਕੋਲ ਰਹੇਗੀ ਉਹਦੇ ਬਾਰੇ ਸਾਨੂੰ ਤੁਸੀਂ ਇਹ ਦੱਸ ਦਿਓ ਕਿ ਇਹਦੇ ਵਿੱਚੋਂ ਅਸੀਂ ਕਿੰਨਾ ਪਬਲਿਕ ਕਰ ਸਕਦੇ ਹਾਂ, ਕਦੋਂ ਪਬਲਿਕ ਕਰ ਸਕਦੇ ਹਾਂ। ਤੇ ਜੇ ਤੁਸੀਂ ਇਹ ਕਹੋ ਕਿ ਅਸੀਂ ਸਾਡੇ ਤੱਕ ਕੋਈ ਪਹੁੰਚ ਕਰੇਗੀ, ਕਿਸੇ ਨੂੰ ਇਹ ਚਾਹੀਦਾ, ਤੇ ਉਹਦੀ ਪਰਮਿਸ਼ਨ ਦਾ ਹਿਸਾਬ ਕਿਤਾਬ ਦੱਸ ਦਿਓ ਕਿ ਵੀ ਉਹ ਤੁਹਾਤੋਂ ਪਰਮਿਸ਼ਨ ਲਏਗਾ ਜਾਂ ਉਹ ਸਾਡੇ ਤੋਂ ਪਰਮਿਸ਼ਨ ਲਏਗਾ। ਇਹ ਸਾਰਾ ਪਰਫੋਰਮਾ ਉਸ ਅਦਾਰੇ ਤੋਂ ਜਾਂ ਉਸ ਵਿਅਕਤੀ ਤੋਂ ਭਰਵਾ ਲੈਂਦੇ ਹਾਂ ਤੇ ਉਸ ਦੇ ਮੁਤਾਬਕ ਹੀ ਅਸੀਂ ਉਹਨੂੰ ਕੰਮ ਕਰਦੇ ਹਾਂ। ਉਹਦੇ ਵਿੱਚ ਵੱਖਰੀ ਵੱਖਰੀ ਕਿਸਮ ਦੀਆਂ ਸਾਡੇ ਕੋਲ ਜਿਹੜੀਆਂ ਚੀਜ਼ਾਂ ਆਈਆਂ ਨੇ, ਕੁਝ ਚਾਹੁੰਦੇ ਨੇ ਕਿ ਵੀ ਉਹਨਾਂ ਦਾ ਸਮਾਨ ਉਹਨਾਂ ਦੇ ਜਾਣ ਤੋਂ ਪਬਲਿਕ ਕੀਤਾ ਜਾਵੇ, ਕੁਛ ਬੰਦੇ ਕਹਿੰਦੇ ਨੇ ਕਿ ਵੀ ਕੁਛ ਸਮਾਨ ਉਹਨਾਂ ਦਾ ਹੁਣ ਪਬਲਿਕ ਕਰ ਦਿਓ ਤੇ ਕੁਛ ਦੇਰ ਰੋਕ ਕੇ ਕਰ ਦਿਓ। ਇਸ ਕਿਸਮ ਦਾ ਹੈ ਤੇ ਮਤਲਬ ਉਹਦੇ ਬਾਰੇ ਪੰਜਾਬ ਡਿਜੀਟਲ ਲਾਇਬ੍ਰੇਰੀ ਇਸ ਮਾਮਲੇ ਦੇ ਵਿੱਚ ਬਹੁਤ ਖੁੱਲ੍ਹੇ ਦਿਲਾਂ ਤੱਕ ਪਹੁੰਚ ਕਰਦੀ ਹੈ। ਜੇ ਕਿਸੇ ਨੂੰ ਲੱਗੇ ਕਿ ਜਿਹੜੀ ਗੱਲ ਉਹਨਾਂ ਨੇ ਕਹਿਣੀ ਹੈ ਉਹ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਫਾਰਮੇ ਦੇ ਵਿੱਚ ਨਹੀਂ ਹੈ ਤਾਂ ਸਾਨੂੰ ਦੱਸੇ, ਅਸੀਂ ਉਹ ਨਵੀਂ ਵੀ ਇਨਕਾਰਪੋਰੇਟ ਕਰ ਸਕਦੇ ਹਾਂ
ਜੀ। ਤੇ ਅਮੀ ਸਾਹਿਬ, ਪਿੱਛੇ ਜੇ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਫੇਸਬੁੱਕ ਪੇਜ 'ਤੇ ਇੱਕ ਪੋਸਟ ਪਾਈ ਗਈ ਸੀ। ਉਹਦੇ 'ਚ ਦਿਖਾਇਆ ਗਿਆ ਸੀ ਕਿ ਅਮਰੀਕਾ 'ਚ ਮੈਕਡੋਨਲਡ ਅਤੇ ਸਟਾਰਬਕਸ ਦੀਆਂ ਸਾਰੀਆਂ ਥਾਵਾਂ ਮਿਲਾ ਕੇ ਵੀ ਉਨੀਆਂ ਨਹੀਂ ਬਣਦੀਆਂ ਜਿੰਨੇ ਉੱਥੇ ਅਜਾਇਬ ਘਰ ਨੇ। ਮੇਰਾ ਖਿਆਲ ਤਕਰੀਬਨ 35,000 ਅਜਾਇਬ ਘਰ ਨੇ ਉੱਥੇ। ਸੋ ਆਪਣੀ ਕਲਾ, ਆਪਣੀ ਵਿਰਾਸਤ ਨੂੰ ਸਾਂਭਣ ਵਾਲੇ ਲੋਕ ਨੇ ਉਹ। ਅਮੀ ਸਾਹਿਬ, ਤੁਸੀਂ ਕਲਾ ਸਾਹਿਤ ਵਿਰਸੇ ਦੇ ਪਾਸ਼ਕ ਹੋ, ਸੋ ਭਾਰਤ ਨਾਲ ਇਸ ਲਿਹਾਜ਼ ਨਾਲ ਤੁਹਾਡੀ ਤਾਂ ਫਿਰ ਨਾਰਾਜ਼ਗੀ ਹੋਣੀ।
ਦੇਖੋ, ਗੱਲ ਇਹ ਹੈ ਕਿ ਤੁਸੀਂ ਜੇ ਤਾਂ ਅਸੀਂ ਇਹਨੂੰ ਬਲੈਕ ਐਂਡ ਵਾਈਟ ਦੇ ਵਿੱਚ ਦੇਖਣਾ ਹੋਵੇ, ਫਿਰ ਤੇ ਅਸੀਂ ਇਹਨੂੰ ਏਦਾਂ ਹੀ ਦੇਖਾਂਗੇ ਕਿ ਸਾਡੀ ਨਾਰਾਜ਼ਗੀ ਹੈ ਤੇ ਕਿਸ ਨਾਲ ਸਾਡੀ ਸਹਿਮਤੀ ਹੈ। ਪਰ ਇਹਦਾ ਦੂਜਾ ਪੱਖ ਹੈ ਕਿ ਅਸੀਂ ਇੱਕ ਸੰਵਾਦ ਦੇ ਵਿੱਚ ਹੈਗੇ ਹਾਂ ਸਰਕਾਰ ਨਾਲ, ਆਪਣੇ ਕਮਰਾਂ ਹੀ, ਮਤਲਬ ਕਿਸੇ ਇੱਕ ਥਾਂ ਦੇ ਉੱਤੇ ਬੈਠ ਕੇ ਨਹੀਂ, ਕਿ ਕਿਸ ਕਿਸਮ ਦੀ ਸਾਡੀ ਜਿਹੜੀ ਪ੍ਰਜ਼ਰਵੇਸ਼ਨ ਦੀ ਪਾਲਿਸੀ ਹੋਣੀ ਚਾਹੀਦੀ ਹੈ, ਇਹ ਕਿਸ ਕਿਸਮ ਨਾਲ ਜੋ ਡਾਟਾ ਪ੍ਰੋਡਿਊਸ ਕੀਤਾ ਜਾ ਰਿਹਾ ਡਿਜੀਟਲ ਡਾਟਾ, ਉਹਦੀ ਕੈਟਾਲੋਗਿੰਗ ਕਿਸ ਕਿਸਮ ਦੀ ਹੋਣੀ ਚਾਹੀਦੀ ਹੈ ਤੇ ਉਹਨੂੰ ਕਿਸ ਰੂਪ ਦੇ ਵਿੱਚ ਸਾਂਭਿਆ ਜਾਣਾ ਚਾਹੀਦਾ। ਇਸ ਕਿਸਮ ਦਾ ਡਾਇਲੋਗ ਸਾਡਾ ਯੂਨੀਵਰਸਿਟੀਜ਼ ਨਾਲ ਵੀ ਚੱਲਦਾ ਰਹਿੰਦਾ, ਜਦੋਂ ਅਸੀਂ ਆਪਣੀ ਪ੍ਰੈਜੈਂਟੇਸ਼ਨ ਦਿੰਦੇ ਹਾਂ ਜਾਂ ਉਹ ਸਾਨੂੰ ਸੈਮੀਨਾਰ ਵਗੈਰਾ ਲਈ ਬੁਲਾਉਂਦੇ ਨੇ, ਤੇ ਇਸ ਕਿਸਮ ਦਾ ਵੱਖਰੇ ਵੱਖਰੇ ਅਦਾਰਿਆਂ ਵੀ ਚੱਲਦਾ ਰਹਿੰਦਾ, ਜਿਹਦੇ ਵਿੱਚ ਮਤਲਬ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੱਕ, ਪੰਜਾਬ ਸਰਕਾਰ ਦੇ ਵੱਖਰੇ ਵੱਖਰੇ ਅਦਾਰੇ। ਇਸ ਵੇਲੇ ਅਸੀਂ ਪੰਜਾਬ ਸਰਕਾਰ ਦਾ ਜਿਹੜਾ ਆਰਕਾਈਵ ਹੈ ਚੰਡੀਗੜ੍ਹ ਦੇ ਵਿੱਚ, ਅਸੀਂ ਉਹਦੇ ਵਿੱਚ ਉਹਨਾਂ ਦਾ ਕੁਛ ਡਾਟਾ ਆਰਕਾਈਵ ਡਿਜੀਟਾਈਜ਼ ਕਰ ਰਹੇ ਹਾਂ। ਸੋ ਇੱਕ ਡਾਇਲੋਗ ਲਗਾਤਾਰ ਚੱਲਦਾ ਰਹਿੰਦਾ। ਪਰ ਜਿੱਥੇ ਤੱਕ ਤੁਹਾਡਾ ਸਵਾਲ ਹੈ, ਉਹ ਇਹ ਹੈ ਕਿ ਇਹ ਗੱਲ ਅਸੀਂ ਮੰਨਦੇ ਹਾਂ ਕਿ ਪੰਜਾਬ ਸਰਕਾਰ ਤੋਂ ਲੈ ਕੇ ਜਿਹੜੀ ਕੇਂਦਰ ਸਰਕਾਰ ਹੈ, ਉਹ ਵਿਰਸੇ ਨੂੰ ਲੈ ਕੇ, ਸਾਹਿਤ ਨੂੰ ਲੈ ਕੇ ਓਨੀ ਸੰਜੀਦਾ ਨਹੀਂ ਹੈ ਜਿੰਨੀ ਸੰਜੀਦਗੀ ਦੀ ਸਾਡਾ ਦੌਰ, ਮੌਜੂਦਾ ਦੌਰ ਤਵੱਕੋਂ ਕਰ
ਜੀ। ਤੇ ਇਹ ਵੀ ਦੱਸੋ, ਕਿਉਂਕਿ ਕਈ ਵਾਰ ਲੋਕ ਸਵਾਲ ਕਰਦੇ ਆ ਪੈਸੇ ਧੇਲੇ ਨੂੰ ਲੈ ਕੇ, ਤੁਸੀਂ ਫੰਡ ਕਿਵੇਂ ਇਕੱਠੇ ਕਰਦੇ ਹੋ, ਆਮਦਨ ਕਿੱਥੋਂ ਆਉਂਦੀ ਹੈ, ਕਿ ਇਹ ਕੁਝ ਕਲਾ ਤੇ ਵਿਰਸੇ ਨੂੰ ਸਮਰਪਿਤ ਲੋਕਾਂ ਦਾ ਇਕੱਠ ਹੀ ਆ ਜੋ ਕਿ ਕਿਵੇਂ ਨਾ ਕਿਵੇਂ ਕੋਸ਼ਿਸ਼ ਕਰ ਰਹੇ ਆ ਮਸ਼ਾਲ ਬਲਦੀ ਰੱਖਣ ਦੀ। ਸੋ ਸਰਕਾਰ ਵੱਲੋਂ ਕੋਈ ਸਹਾਇਤਾ ਮਿਲ ਰਹੀ ਹੈ ਤੁਹਾਨੂੰ?
ਜੀ, ਜਿਹੜਾ ਜਿੱਥੇ ਤੱਕ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਕਿਸਿਆਂ ਦਾ ਹੈ ਇਸ ਕੰਮ, ਕਿਉਂਕਿ ਇਹ ਕਾਫੀ ਮਹਿੰਗਾ ਕੰਮ ਹੈ, ਤੁਸੀਂ ਪਹੁੰਚ ਕਰਨੀ ਹੈ ਸਮੱਗਰੀ ਤੱਕ, ਉਹਨੂੰ ਡਿਜੀਟਾਈਜ਼ ਕਰਨਾ, ਉਸ ਡਾਟੇ ਨੂੰ ਮੈਨੇਜ ਕਰਨਾ, ਇਹ ਕਾਫੀ ਵੱਡਾ ਕੰਮ ਹੁੰਦਾ। ਇਸ ਵੇਲੇ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਵਿੱਚ 28 ਜਣੇ ਕਰਦੇ ਨੇ, ਤੇ ਉਹ ਸਾਰੇ ਬੰਦਿਆਂ ਮੈਨੇਜ ਕਰਨਾ, ਹਿਊਮਨ ਰਿਸੋਰਸ ਲਗਾਤਾਰ ਮੇਨਟੇਨ ਕਰਨਾ, ਇਕਵਿਪਮੈਂਟ ਨੂੰ ਅਪਡੇਟ ਕਰਨਾ, ਸੋਫਟਵੇਅਰ ਦੀਆਂ ਰਿਕੁਆਇਰਮੈਂਟਸ ਜੋ ਸਾਡੇ ਉੱਥੇ ਹੁੰਦੀਆਂ ਨੇ ਉਹਦੇ ਅਕੋਰਡਿੰਗਲੀ ਰਿਸਰਚ ਕਰਨਾ ਤੇ ਮੈਨੇਜ ਕਰਨਾ, ਤੇ ਇਹ ਜਿਹੜਾ ਸਾਰੇ ਕੰਮ ਦਾ ਜਿਹੜਾ ਖਰਚਾ ਹੈ ਉਹ ਹਾਲੇ ਤੱਕ ਸਾਡਾ ਜਿਹੜਾ ਉਹ ਇੰਡੀਵਿਜੁਅਲ ਕੰਟਰੀਬਿਊਸ਼ਨ ਤੋਂ ਆ ਰਿਹਾ ਹੈ, ਜਿਹਦੇ ਵਿੱਚ ਜਿਹੜਾ ਵੱਡਾ ਜਿਹੜੀ ਮੋਬਲਾਈਜੇਸ਼ਨ ਹੈ ਉਹ ਕੈਨੇਡਾ ਯੂਰਪ ਤੋਂ ਹੁੰਦੀ ਆ, ਤੇ ਕੁਝ ਫੰਡਰ ਇੱਥੇ ਹਿੰਦੁਸਤਾਨ ਦੇ ਵਿੱਚ ਵੀ ਹੈਗੇ ਜਿਹੜੇ ਲਗਾਤਾਰ ਕਿਸੇ ਨਾ ਕਿਸੇ ਤਰੀਕੇ ਨਾਲ ਕੰਟਰੀਬਿਊਟ ਕਰਦੇ ਰਹਿੰਦੇ ਨੇ ਜਾਂ ਇੱਕਮੁਸ਼ਤ ਕੰਟਰੀਬਿਊਸ਼ਨ ਕਰਦੇ ਰਹਿੰਦੇ ਨੇ। ਤੇ ਇਹ ਤੋਂ ਬਿਨਾਂ ਵੈਬਸਾਈਟ ਦੇ ਉੱਤੇ ਅਸੀਂ ਕੁਛ ਇਸ ਕਿਸਮ ਦੀਆਂ ਪ੍ਰੋਵੀਜ਼ਨ ਰੱਖੀਆਂ ਹੋਈਆਂ ਨੇ ਜਿਹਦੇ ਵਿੱਚ ਜਿਹੜੇ ਸਾਡੇ ਵੈਬਸਾਈਟ ਨੂੰ ਵਿਜਿਟ ਕਰਨ ਵਾਲੇ ਜੇ ਸਾਡੇ ਸਪੋਰਟਰ ਨੇ, ਪੈਟਰਨਸ ਨੇ, ਉਹ ਵੱਖਰੇ ਵੱਖਰੇ ਢੰਗ ਨਾਲ ਇਹਦੀ ਮਦਦ ਕਰ ਸਕਦੇ। ਅਸੀਂ ਇੱਕ ਸਾਡਾ ਵੈਬਸਾਈਟ ਦੇ ਉੱਤੇ ਹੈਗਾ ਕਿ ਤੁਸੀਂ ਕੋਈ ਬੁੱਕ ਅਡਾਪਟ ਕਰ ਸਕਦੇ ਹੋ ਡਿਜੀਟਾਈਜੇਸ਼ਨ ਲਈ, ਉਹਦੇ ਲਈ ਤੁਹਾਨੂੰ ਕਿੰਨੀ ਰੱਖਣੀ ਪਏਗੀ ਉੱਥੇ ਲਿਖੀ ਹੋਏਗੀ। ਦਾ ਮੂਮੈਂਟ ਕੋਈ ਬੰਦਾ ਕਿਸੇ ਕਿਤਾਬ ਨੂੰ ਅਡਾਪਟ ਕਰਦਾ ਹੈ, ਅਸੀਂ ਉਹ ਜਿਹੜੀ ਕਿਤਾਬ ਹੈ ਉਹਨੂੰ ਡਿਜੀਟਾਈਜ਼ ਕਰ ਦਿੰਦੇ ਹਾਂ। ਉੱਥੇ ਲਿਸਟ ਹੋਈ ਹੈ ਜੋ ਕਿਤਾਬਾਂ ਡਿਜੀਟਾਈਜ਼ ਹੋਣੀਆਂ ਬਣਦੀਆਂ, ਇਸ ਕਿਸਮ ਨਾਲ ਹੀ ਮੈਨੇਜ ਕਰਦਾ। ਤੇ ਸਰਕਾਰ ਤੋਂ ਹਾਲੇ ਤੱਕ ਅਸੀਂ ਕੋਈ ਮਤਲਬ ਉਹਦੇ ਵਿੱਚ ਸਾਡੀ ਕੋਈ ਇਸ ਕਿਸਮ ਦੀ ਵੀ ਪਹੁੰਚ ਨਹੀਂ ਹੈ ਕਿ ਸਰਕਾਰ ਦੇ ਅਸੀਂ ਨਹੀਂ ਲੈਣਾ ਚਾਹੁੰਦੇ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੇਖਾਂਗੇ ਕਿ ਜਿੱਥੇ ਜਿੱਥੇ ਇਸ ਗੱਲ ਦੀ ਸੰਭਾਵਨਾ ਹੋਏਗੀ, ਜਿਹੜੇ ਪ੍ਰੋਜੈਕਟ ਨੇ ਉਹਨਾਂ ਦੇ ਉੱਤੇ ਸਰਕਾਰ ਤੋਂ ਪੈਸੇ ਮਿਲ ਸਕਦੇ ਨੇ ਉਹਨਾਂ ਤੱਕ ਵੀ ਪਹੁੰਚ ਕਰਾਂਗੇ। ਉਸੇ ਤਰੀਕੇ ਨਾਲ ਜਿਹੜੀਆਂ ਕੌਮਾਂਤਰੀ ਇੰਸਟੀਟਿਊਸ਼ਨ ਨੇ ਉਹਨਾਂ ਤੱਕ ਵੀ ਪਹੁੰਚ ਕੀਤੀ ਜਾਏਗੀ, ਕਿਉਂਕਿ ਹੌਲੀ ਹੌਲੀ ਇਹ ਪ੍ਰੋਜੈਕਟ ਵੱਡਾ ਹੋ ਰਿਹਾ। ਤੇ ਹੁਣ ਇਹਦੇ ਲਈ ਅਹਿਮ ਸਵਾਲ ਹੈ ਕਿ 2000 ਤੋਂ ਲੈ ਕੇ 2014 ਤੱਕ ਤਾਂ ਇਹਦੀ ਲਗਾਤਾਰਤਾ ਕਾਇਮ ਰਹੀ ਹੈ, ਇਹ ਲਗਾਤਾਰਤਾ ਅੱਗੇ ਵੀ ਕਾਇਮ ਰਹੇ, ਜਿਹੜੇ ਬੰਦੇ ਇਹਨੂੰ ਚਲਾ ਰਹੇ ਹਨ ਉਹਨਾਂ ਤੋਂ ਬਾਅਦ ਵੀ ਕਾਇਮ ਰਹੇ, ਇਹ ਇੱਕ ਬਹੁਤ ਅਹਿਮ ਸਵਾਲ ਹੈ। ਉਹ ਤੋਂ ਬਿਨਾਂ ਕੋਈ ਇੱਕ ਅਦਾਰਾ ਜਿਹੜਾ ਹੈਗਾ ਉਹ ਇਸ ਲਾਇਕ ਨਹੀਂ ਹੋ ਸਕਦਾ ਕਿ ਉਹ ਇਸ ਕੰਮ ਨੂੰ ਲਗਾਤਾਰ ਕਰ ਸਕੇ।
ਅਮੀ ਸਾਹਿਬ, ਜ਼ਮਾਨਾ ਅੱਜ ਕੱਲ੍ਹ ਵਰਲਡ ਵਾਈਡ ਵੈੱਬ ਦਾ ਹੈ, ਕੰਪਿਊਟਰ ਦਾ ਯੁੱਗ ਹੈ। ਸੋ ਇੰਟਰਨੈੱਟ ਦੇ ਇਸ ਜ਼ਮਾਨੇ 'ਚ ਗੂਗਲ 'ਤੇ ਇੱਕ ਕਲਿੱਕ ਮਾਰੋ ਤਾਂ ਜਾਣਕਾਰੀ ਦੀ ਸੁਨਾਮੀ ਆ ਜਾਂਦੀ ਹੈ। ਯੁੱਗ ਪਲਟ ਰਿਹਾ, ਸਮਾਂ ਬਦਲ ਰਿਹਾ। ਸੋ ਲਾਇਬ੍ਰੇਰੀ ਤੋਂ ਡਿਜੀਟਲ ਲਾਇਬ੍ਰੇਰੀ ਨੂੰ ਜਾਂਦਾ ਇਹ ਰਾਹ ਕਿੰਨਾ ਔਖਾ ਸੀ। ਸੋ ਕੀ ਰੁਕਾਵਟਾਂ, ਮਸਲੇ, ਮਸਾਇਲ ਆਏ ਇਸ ਕੰਮ ਨੂੰ ਨੇਪਰੇ ਚੜ੍ਹਨ ਲਈ?
ਉਹਦੇ ਵਿੱਚ ਇਹ ਗੱਲ ਹੈ ਕਿ ਵੀ ਜਿਉਂ ਜਿਉਂ ਅਸੀਂ ਇੰਟਰਨੈਟ ਵੱਲ ਜਿਹੜਾ ਜਾ ਰਹੇ ਹਾਂ, ਜਿਹੜਾ ਬੋਲੀ ਪੱਖੋਂ ਗਿਆਨ ਦੇ ਉੱਤੇ ਜਿਹੜਾ ਗਲਵਾ ਹੈ ਉਹ ਅੰਗਰੇਜ਼ੀ ਦਾ ਵੱਧ ਰਿਹਾ। ਤੇ ਕਿਉਂਕਿ ਅਸੀਂ ਕੰਪਿਊਟਰ ਜ਼ਿਆਦਾਤਰ ਅੰਗਰੇਜ਼ੀ ਸਿੱਖਦੇ ਹਾਂ ਤੇ ਉਹੀ ਅੰਗਰੇਜ਼ੀ ਦੇ ਵਿੱਚ ਹੀ ਕੰਮ ਕਰਦੇ ਹਾਂ। ਜਦੋਂ ਅਸੀਂ ਸਰਚ ਕਰਾਂਗੇ ਤੇ ਜ਼ਿਆਦਾਤਰ ਉਹ ਮਟੀਰੀਅਲ ਅੱਗੇ ਆਏਗਾ ਜੋ ਅੰਗਰੇਜ਼ੀ ਦੇ ਵਿੱਚ ਹੋਏਗਾ। ਤੇ ਕਾਰਨ ਜਿਹੜੀ ਖੋਜ ਹੈ ਉਹ ਵੀ ਅੰਗਰੇਜ਼ੀ ਦੇ ਮਾਮਲੇ ਦੇ ਵਿੱਚ ਜ਼ਿਆਦਾ ਹੋ ਰਹੀ ਹੈ। ਜਿਵੇਂ ਤੁਸੀਂ ਅੰਗਰੇਜ਼ੀ ਦਾ ਇੱਕ ਪੰਨਾ ਉਹਦੀ ਫੋਟੋ ਖਿੱਚ ਕੇ ਪਾ ਦਿਓ, ਉਹਨੂੰ ਤੁਸੀਂ ਆਪਟੀਕਲ ਰੈਕੋਗਨੀਸ਼ਨ ਇੱਕ ਸੋਫਟਵੇਅਰ ਹੈ ਉਹਦੇ ਨਾਲ ਤੁਸੀਂ ਜਦੋਂ ਉਹਨੂੰ ਚੈੱਕ ਕਰੇਂਗੇ ਤੇ ਜਿਵੇਂ ਉਹ ਟਾਈਪ ਕਰਕੇ ਲਿਖਿਆ ਹੁੰਦਾ ਉਸ ਤਰੀਕੇ ਨਾਲ ਉਹਦੇ ਚੋਂ ਅੱਖਰ ਲੱਭ ਜਾਏਗਾ ਉਹਦੇ ਕੋਲੇਗਾ। ਹੁਣ ਜਿਹੜਾ ਇਹ ਸੋਫਟਵੇਅਰ ਹੈ ਇਹ ਪੰਜਾਬੀ ਚ ਨਹੀਂ ਹੈਗਾ ਕਿ ਗੁਰਮੁਖੀ ਦੇ ਵਿੱਚ ਤੁਸੀਂ ਇੱਕ ਸ਼ਬਦ ਲਿਖੋ ਤੇ ਉਹ ਤੁਹਾਨੂੰ ਫੋਟੋ ਦੇ ਵਿੱਚੋਂ ਲੱਭ ਦੇਵੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਕਿਸਮ ਦੀ ਖੋਜ ਹੋਵੇ ਤੇ ਉਹ ਚੱਲੇ, ਪਰ ਅਸੀਂ ਇਸ ਦੌਰਾਨ ਇਹ ਕੀਤਾ ਕਿ ਅਸੀਂ ਉਹ ਮਿਆਰ ਕੌਮਾਂਤਰੀ ਪੱਧਰ ਦੇ ਉੱਤੇ ਅੰਗਰੇਜ਼ੀ ਦੀ ਡਿਜੀਟਾਈਜੇਸ਼ਨ ਦੇ ਮਾਮਲੇ ਚ ਜਾਂ ਜਿਹੜੇ ਕੌਮਾਂਤਰੀ ਅਦਾਰੇ ਨੇ ਡਿਜੀਟਾਈਜੇਸ਼ਨ ਦੇ ਮਾਮਲੇ ਦੇ ਵਿੱਚ ਜਿਹਨਾਂ ਮਿਆਰਾਂ ਦੇ ਅੰਦਰ ਉਹ ਕੰਮ ਕਰਦੇ ਨੇ, ਅਸੀਂ ਉਸੇ ਮਿਆਰ ਦੇ ਉੱਤੇ ਕੰਮ ਕੀਤਾ ਤਾਂ ਕਿ ਕੱਲ ਨੂੰ ਜਦੋਂ ਪੰਜਾਬੀ ਦੇ ਵਿੱਚ ਆਪਟੀਕਲ ਕਰੈਕਟਰ ਰੈਕੋਗਨੀਸ਼ਨ ਜਿਹੜੇ ਸੋਫਟਵੇਅਰ ਆਉਣਗੇ ਤੇ ਪੰਜਾਬੀਆਂ ਨੂੰ ਕੋਈ ਔਖ ਨਾ ਹੋਵੇ। ਤੇ ਅੰਗਰੇਜ਼ੀ ਦੇ ਵਿੱਚ ਬਹੁਤ ਸਾਰੀ ਸਹੂਲਤ ਹੈ, ਅੰਗਰੇਜ਼ੀ ਦੇ ਵਿੱਚ ਬਹੁਤ ਸਾਰੇ ਅਦਾਰੇ ਨੇ ਜਿਹੜੇ ਤੁਹਾਡੀ ਹਮਾਇਤ ਕਰਦੇ ਨੇ। ਪੰਜਾਬੀ ਦੇ ਵਿੱਚ ਕਿਉਂਕਿ ਸਾਡੀ ਪੜ੍ਹਨ ਬੋਲਣ ਲਿਖਣ ਵਾਲੇ ਘੱਟ ਨੇ, ਉੱਪਰੋਂ ਪੰਜਾਬੀਆਂ ਦਾ ਇਸ ਕਿਸਮ ਦੇ ਕੰਮ ਵੱਲ ਰੁਝਾਨ ਵੀ ਥੋੜਾ ਘੱਟ, ਤੇ ਇਸ ਕਰਕੇ ਇਹ ਕਾਫੀ ਮੁਸ਼ਕਿਲ ਰਿਹਾ ਇਸ ਪੱਖੋਂ। ਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਹੁਣ ਇੰਟਰਨੈਟ ਰਾਹੀਂ ਜਿਹੜੇ ਇਸ ਦੇ ਪੜ੍ਹਨ ਲਿਖਣ ਵਾਲੇ ਨੇ ਉਹ ਪੂਰੀ ਦੁਨੀਆਂ ਦੇ ਵਿੱਚ ਦੁਨੀਆਂ ਦੇ ਵਿੱਚ ਜੋ ਵੀ ਹੋ ਰਿਹਾ ਉਹਨੂੰ ਦੇਖ ਰਹੇ ਨੇ, ਪੜ੍ਹ ਰਹੇ ਨੇ, ਤੇ ਉਹਨਾਂ ਦੀ ਕੋਈ ਨਾ ਕੋਈ ਜਿਹੜੀ ਦਿਲਚਸਪੀ ਹੈ ਉਹ ਪੰਜਾਬ ਦੇ ਵਿੱਚ ਵੀ ਲੱਗੇਗੀ। ਤੇ ਪੰਜਾਬ ਡਿਜੀਟਲ ਲਾਇਬ੍ਰੇਰੀ ਇਹ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜੀ ਉਹ ਦਿਲਚਸਪੀ ਉਹ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਵਿੱਚੋਂ ਪੂਰੀ ਹੋ ਸਕੇ
ਜੀ। ਤੇ ਐਵੇਂ ਸਾਹਿਬ ਸਿਆਣੇ ਕਹਿੰਦੇ ਹਨ, ਲਾਇਬ੍ਰੇਰੀ ਦੱਬੇ ਹੋਏ ਖਜ਼ਾਨੇ ਨਾਲੋਂ ਘੱਟ ਨਹੀਂ ਹੁੰਦੀ ਬਸ਼ਰਤੇ ਕਿ ਉਹਨੂੰ ਕੋਈ ਲੱਭ ਲਵੇ। ਇੱਕ ਆਮ ਸਧਾਰਨ ਪੰਜਾਬੀ ਤੁਹਾਡੇ ਇਸ ਖਜ਼ਾਨੇ ਤੱਕ ਪਹੁੰਚ ਕਿਵੇਂ ਬਣਾਵੇ?
ਇਸ ਵੇਲੇ ਜਿਹੜੀ ਪੰਜਾਬ ਡਿਜੀਟਲ ਲਾਇਬ੍ਰੇਰੀ ਦੀ ਜਿਹੜੀ ਵੈਬਸਾਈਟ ਹੈ ਉਹ ਤੁਸੀਂ ਦੇਖ ਸਕਦੇ ਹੋ, ਪੰਜਾਬ ਡਿਜੀਲਿਬ .org ਦੇ ਉੱਤੇ ਦੇਖ ਸਕਦੇ ਹੋ ਕੀ ਆ ਉੱਥੇ। ਪੰਜਾਬ ਡਿਜੀਟਲ ਲਾਇਬ੍ਰੇਰੀ ਦਾ ਟਵਿੱਟਰ ਅਕਾਊਂਟ ਵੀ ਹੈ, ਤੁਸੀਂ ਉਹਨੂੰ ਫੋਲੋ ਵੀ ਕਰ ਸਕਦੇ ਹੋ ਜਿੱਥੇ ਰੋਜ਼ਾਨਾ ਕੁਛ ਨਾ ਕੁਛ ਅਸੀਂ ਲੋਕਾਂ ਨਾਲ ਸਾਂਝਾ ਕਰਦੇ ਰਹਿੰਦੇ ਹਾਂ। ਉਸੇ ਤਰੀਕੇ ਨਾਲ ਇੱਕ ਫੇਸਬੁੱਕ ਅਕਾਊਂਟ ਵੀ ਹੈ ਪੰਜਾਬ ਡਿਜੀਟਲ ਲਾਇਬ੍ਰੇਰੀ ਦਾ, ਉਹਦੇ ਰਾਹੀਂ ਵੀ ਤੁਸੀਂ ਪੰਜਾਬ ਡਿਜੀਟਲ ਲਾਇਬ੍ਰੇਰੀ ਨਾਲ ਜੁੜ ਸਕਦੇ ਹੋ। ਇੱਕ ਜ਼ਿੰਮੇਵਾਰੀ ਲੈ ਲਵੇ ਹਰੇਕ ਬੰਦਾ ਜਿਹਨੂੰ ਪੰਜਾਬ ਡਿਜੀਟਲ ਲਾਇਬ੍ਰੇਰੀ ਬਾਰੇ ਪਤਾ ਲੱਗੇ ਕਿ ਪੰਜਾਬ ਡਿਜੀਟਲ ਲਾਇਬ੍ਰੇਰੀ ਸਾਡੀ ਇੱਕ ਆਪਣੀ ਡਿਜੀਟਲ ਲਾਇਬ੍ਰੇਰੀ ਹੈ, ਉਹ ਘੱਟੋ ਘੱਟ ਆਪਣੇ ਆਲੇ ਦੁਆਲੇ ਨਾਲ, ਆਪਣੇ ਬੱਚਿਆਂ ਨਾਲ, ਆਪਣੇ ਕਲਾਸਮੇਟਸ ਨਾਲ, ਜਾਂ ਜਿਹਨੂੰ ਵੀ ਲੱਗਦਾ ਕਿ ਆਹ ਫਲਾਣੇ ਬੰਦੇ ਦੀ ਪੰਜਾਬ ਦੇ ਵਿੱਚ ਦਿਲਚਸਪੀ ਆ, ਆਹ ਫਲਾਣੀ ਬੀਬੀ ਦੀ ਪੰਜਾਬ ਦੇ ਵਿੱਚ ਦਿਲਚਸਪੀ ਆ, ਇਹਨੂੰ ਇਹ ਪਤਾ ਹੋਣਾ ਚਾਹੀਦਾ, ਉਹ ਇੱਕ ਪਹੁੰਚ ਉੱਥੇ ਤੱਕ ਕਰੇ। ਤੇ ਦੂਜੀ ਗੱਲ ਇਹ ਹੈ ਕਿ ਜਿਸ ਵੀ ਬੰਦੇ ਨੂੰ ਇਹ ਲੱਗਦਾ ਕਿ ਪੰਜਾਬ ਡਿਜੀਟਲ ਲਾਇਬ੍ਰੇਰੀ ਨੂੰ ਆਹ ਕੰਮ ਕਰਨਾ ਚਾਹੀਦਾ, ਉਹ ਪੰਜਾਬ ਡਿਜੀਟਲ ਲਾਇਬ੍ਰੇਰੀ ਤੱਕ ਪਹੁੰਚ ਕੇ ਉਹ ਸਲਾਹ ਦੇਵੇ ਤੇ ਉਸ ਸਲਾਹ ਨੂੰ ਲਾਗੂ ਕਰਨ ਵਿੱਚ ਕਿਸ ਕਿਸਮ ਦੀ ਹਮਾਇਤ ਉਹ ਕਰ ਸਕਦੇ ਨੇ ਉਹ ਵੀ ਉਹ ਦੱਸਣ। ਮੈਨੂੰ ਲੱਗਦਾ ਕਿ ਇਸੇ ਤਰੀਕੇ ਨਾਲ ਇਹ ਜਿਹੜਾ ਪੰਜਾਬੀ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਪਹੁੰਚ ਦੇ ਵਿੱਚ ਆ ਸਕਦੇ ਨੇ ਤੇ ਪੰਜਾਬ ਡਿਜੀਟਲ ਲਾਇਬ੍ਰੇਰੀ ਜ਼ਿਆਦਾ ਤੋਂ ਜ਼ਿਆਦਾ ਪੰਜਾਬੀ ਦੀ ਪਹੁੰਚ ਵਿੱਚ ਆ ਸਕਦੀ ਹੈ। ਪਰ ਪੰਜਾਬ ਡਿਜੀਟਲ ਲਾਇਬ੍ਰੇਰੀ ਦੀ ਜਿਹੜੀ ਪਹੁੰਚ ਹੈ ਉਹ ਸਿਰਫ ਪੰਜਾਬੀਆਂ ਤੱਕ ਮਹਿਦੂਦ ਨਹੀਂ ਹੋਣੀ ਚਾਹੀਦੀ, ਕਿਉਂਕਿ ਪੰਜਾਬ ਦੇ ਵਿੱਚ ਸਿਰਫ ਪੰਜਾਬੀਆਂ ਦੀ ਦਿਲਚਸਪੀ ਨਹੀਂ ਹੈ, ਤਮਾਮ ਦੁਨੀਆਂ ਦੀ ਦਿਲਚਸਪੀ ਹੈ। ਅਸੀਂ ਦੇਖਦੇ ਹਾਂ ਕਿ ਸਾਡੀ ਵੈਬਸਾਈਟ ਦੇ ਉੱਤੇ ਤਮਾਮ ਮੁਲਕਾਂ ਦੇ ਵਿੱਚੋਂ, ਸਕੈਂਡੀਨੇਵੀਅਨ ਕੰਟਰੀਜ਼ ਦੇ ਵਿੱਚੋਂ, ਕੈਰੇਬੀਅਨ ਕੰਟਰੀਜ਼ ਦੇ ਵਿੱਚੋਂ ਵੀ ਲੋਕ ਵਿਜ਼ਿਟ ਕਰਦੇ ਨੇ ਤੇ ਉਹ ਦੇਖਦੇ ਨੇ ਕਿ ਉਹ ਉੱਥੇ ਕੀ ਹੈ। ਤੇ ਮੈਨੂੰ ਲੱਗਦਾ ਕਿ ਵੀ ਪੰਜਾਬੀਆਂ ਨੂੰ ਇਸ ਗੱਲ ਲਈ ਥੋੜ੍ਹੀ ਜਿਹੀ ਪਹਿਲਕਦਮੀ ਕਰਨੀ ਚਾਹੀਦੀ ਹੈ ਕਿ ਇਸ ਅਦਾਰੇ ਨੂੰ ਉਹ ਆਪਣਾ ਮੰਨਣ ਤੇ ਇਸ ਅਦਾਰੇ ਨੂੰ ਕਿਸ ਤਰੀਕੇ ਨਾਲ ਬਿਹਤਰ ਬਣਾਇਆ ਜਾ ਸਕਦਾ ਹੈ ਉਹਦੇ ਵਿੱਚ ਆਪਣਾ ਸਹਿਯੋਗ ਦੇਣ, ਆਪਣੀ ਸਲਾਹ ਦੇਣ।
ਜੀ ਅਮੀ ਸਾਹਿਬ, ਇਹਦੇ ਨਾਲ ਹੀ ਅੱਜ ਦਾ ਸਮਾਂ ਸਮਾਪਤ ਹੁੰਦਾ। ਬੜੀ ਸੋਹਣੀ ਜਾਣਕਾਰੀ ਤੁਸੀਂ ਦਿੱਤੀ ਇੰਨੇ ਸੀਮਤ ਸਮੇਂ 'ਚ, ਅਤੇ ਤੁਹਾਡੇ ਸ਼ੁਭ ਕਰਮਨ ਲਈ ਅਦਾਰਾ SPS ਤੁਹਾਨੂੰ ਮੁਬਾਰਕਬਾਦ ਆਖਦਾ। ਸਾਂਝ ਪਾਉਣ ਲਈ ਬੜੀ ਮਿਹਰਬਾਨੀ ਜੀ।
ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਆਪਣੇ ਸਰੋਤਿਆਂ ਨਾਲ ਗੱਲਬਾਤ ਕਰਨ ਦਾ ਮੌਕਾ ਦਿੱਤਾ।
SBS ਰੇਡੀਓ 7 ਬਿਲੀਅਨ ਕਹਾਣੀਆਂ ਅਤੇ ਹੋਰ ਵੀ।